ਸਤਨਾਮ ਸ੍ਰੀ ਵਾਹਿਗੁਰੂ ਜੀ। ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੂੰ ਰੰਗ ਰਤਾ। ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੂ, ਕਰਨ ਕਾਰਨ ਸਭਨਾ ਕਾ ਏਕੋ, ਅਵਰ ਨ ਦੂਜਾ ਕੋਈ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ, ਹੋ ਦਿਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਭਣਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ। ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਇਮਾਨ। ਸਨਮਾਨਯੋਗ ਗੁਰੂ ਸਵਾਰੇ ਸਤਸੰਗੀਓ, ਅੰਮ੍ਰਿਤ ਵੇਲੇ ਤੋਂ ਜੁੜ ਬੈਠ ਗੁਰਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਕੇ ਅਰਦਾਸ ਵਿੱਚ ਸ਼ਾਮਲ ਹੋਏ ਹੋ। ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਹੋਇਆ ਸ੍ਰੀ ਮੁਖਵਾਕ ਪੰਚਮ ਪਾਤਸ਼ਾਹ ਦੇ ਅੰਮ੍ਰਿਤ ਬੋਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਪਾਵਨ ਬਾਣੀ ਰਾਗ ਸੋਰਠ ਵਿੱਚ, ਜੋ ਗੁਰੂ ਘਰ ਦੇ ਵਜ਼ੀਰ ਸਨਮਾਨਯੋਗ ਆਦਰਨੀਏ ਗਿਆਨੀ ਨਿਰਮਲ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਹੋਇਆ ਮੁੱਖ ਵਾਕ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੋ ਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਦੁਨੀਆਂ 'ਚ ਕੋਈ ਐਸਾ ਸੰਗੀ ਮਿਲੇ, ਦੁਨੀਆਂ 'ਚ ਕੋਈ ਐਸਾ ਸਾਥੀ ਹੋਵੇ ਜਿਹੜਾ ਜੀ ਕੈ ਸੰਗ ਸਹਾਈ, ਜਿੰਦ ਦੇ ਨਾਲ ਰਵੇ ਅਤੇ ਸਾਡੀ ਸਹਾਇਤਾ ਕਰੇ। ਜੀ ਕੈ ਸੰਗ ਸਹਾਈ, ਜਿੰਦ ਦੇ ਨਾਲ ਰਵੇ ਅਤੇ ਇਕੱਲਾ ਨਾਲ ਹੀ ਨਾ ਰਹੇ, ਸਹਾਈ ਵੀ ਹੋਵੇ, ਜਿੱਥੇ ਲੋੜ ਪਵੇ ਉੱਥੇ ਬਾਂਹ ਵੀ ਫੜੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐਸਾ ਸਹਾਈ, ਐਸਾ ਸਾਥ ਦੇਣ ਵਾਲਾ, ਐਸਾ ਮਿੱਤਰ ਪਿਆਰਾ ਜਿਹੜਾ ਜਿੰਦ ਦੇ ਸਾਥ ਰਵੇ ਅਤੇ ਮਨ ਚਿੰਦੇ ਫਲ ਵੀ ਝੋਲੀ 'ਚ ਪਾ ਦੇ, ਉਹ ਹੈ ਪਰਮੇਸ਼ੁਰ ਦਾ ਨਾਮ ਜਿਹੜਾ ਸਤਿਗੁਰ ਦੀ ਸ਼ਰਨ ਵਿੱਚ ਆਣ ਕੇ ਮਿਲਦਾ ਹੈ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਆਪਣੇ ਚਰਨਾਂ ਨਾਲ ਲਾ ਲਿਆ, ਉਹਨਾਂ ਨੂੰ ਉਹਨੇ ਪਰਮੇਸ਼ਰ ਦੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਦੁਨੀਆਂ ਦੇ ਪਦਾਰਥ, ਸੰਸਾਰ ਦੀਆਂ ਵਸਤੂਆਂ ਵੀ ਦਿੰਦਾ ਪਰਮੇਸ਼ਰ। ਇਹ ਨਹੀਂ ਵੀ ਉਹਨਾਂ ਨੂੰ ਦੁਨੀਆਂ ਦੇ ਪਦਾਰਥ ਨਹੀਂ ਮਿਲਦੇ, ਸੰਸਾਰ ਦੇ ਸੁੱਖ ਨਹੀਂ ਮਿਲਦੇ, ਸਾਰੇ ਦਾ ਸਾਰਾ ਕੁਝ ਮਾਲਕ ਉਹਨਾਂ ਦੀ ਝੋਲੀ 'ਚ ਪਾਉਂਦਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ 'ਤੇ ਪੂਰਨ ਤੌਰ 'ਤੇ ਤਰੁੱਠ ਜਾਂਦਾ, ਖੁਸ਼ ਹੋ ਜਾਂਦਾ, ਉਹਨਾਂ ਨੂੰ ਨਾਮ ਦੀ ਦਾਤ ਬਖਸ਼ਦਾ ਹੈ। ਜਿਨ੍ਹਾਂ 'ਤੇ ਪੂਰਨ ਤੌਰ 'ਤੇ ਸਤਿਗੁਰੂ ਖੁਸ਼ ਹੋ ਜਾਂਦਾ, ਉਹਨਾਂ ਨੂੰ ਇਹ ਗੱਲ ਦਾ ਚਾਨਣ ਕਰਾ ਦਿੰਦਾ ਵੀ ਰੱਬ ਤੇਰੇ ਹਿਰਦੇ 'ਚ ਬੈਠਾ ਹੈ। ਆ ਖਿਆਲ ਨਾ ਸੁਣਿਓ ਬਚਨ, ਅੱਖਰੀ ਅਰਥ ਆਪਾਂ ਸਾਰੇ ਕਰ ਲੈਂਦੇ ਹਾਂ। ਗੁਰਪੂਰੈ ਚਰਨੀ ਲਾਇਆ, ਜਦੋਂ ਪੂਰੇ ਗੁਰੂ ਨੇ ਸਾਨੂੰ ਆਪਣੇ ਚਰਨਾਂ ਨਾਲ ਲਾ ਲਿਆ, ਹੁਣ ਅਰਥ ਤਾਂ ਬੜੇ ਸੌਖੇ ਆ। ਮਿਲਿਆ ਕੀ? ਜਦੋਂ ਆਪਾਂ ਸਤਿਗੁਰ ਦੇ ਚਰਨੀ ਲੱਗੇ ਤੇ ਸਤਿਗੁਰ ਨੇ ਕਿਹੜੀ ਸਾਰਿਆਂ ਤੋਂ ਵੱਡੀ ਬਖਸ਼ਿਸ਼ ਕੀਤੀ ਸਾਡੇ ਤੇ? ਕਹਿੰਦੇ ਹਰ ਸੰਗ ਸਹਾਈ ਪਾਇਆ, ਹਰ ਜਗ੍ਹਾ ਦੇ ਉੱਤੇ ਸਹਾਇਤਾ ਕਰਨ ਵਾਲਾ ਜਿਹੜਾ ਪਰਮੇਸ਼ੁਰ ਆ ਨਾ, ਉਹ ਸਤਿਗੁਰ ਦੇ ਚਰਨੀ ਲੱਗਣ ਨਾਲ, ਜਿਹਨੇ ਜਿਹੜੇ ਸਤਿਗੁਰ ਦੇ ਚਰਨੀ ਲੱਗ ਗਏ, ਹਰ ਸੰਗ, ਉਹਨਾਂ ਨੇ ਹਰੀ ਨੂੰ ਆਪਣੇ ਸੰਗ ਸਮਝ ਲਿਆ ਕਿ ਉਹ ਸਾਡੇ ਨਾਲ ਰਹਿੰਦਾ ਆ। ਆਪਣੇ ਆਪ ਕੋਲੋਂ ਪੁੱਛੀਏ, ਦਾਸ ਵੀ ਮੈਂ ਵੀ ਆਪਣੇ ਦਿਲ 'ਚ ਝਾਤੀ ਮਾਰਾਂ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਪਰਿਕਰਮਾ ਕੀਤੀਆਂ, ਭੇਟਾਵਾਂ ਚੜ੍ਹਾਈਆਂ, ਮੱਥੇ ਰਗੜੇ, ਆਪਣੇ ਦਿਲ ਕੋਲੋਂ, ਆਪਣੇ ਮਨ ਹਿਰਦੇ ਕੋਲੋਂ ਪੁੱਛੀਏ ਵੀ ਜਿਸ ਦਿਨ ਆਪਾਂ ਸਤਿਗੁਰ ਦੇ ਚਰਨੀ ਲੱਗ ਜਾਂਦੇ ਹਾਂ, ਉਸ ਦਿਨ ਤੋਂ ਅੰਦਰ ਵੱਸਦਾ ਪਰਮਾਤਮਾ ਸਾਨੂੰ ਭਾਸਣ ਲੱਗ ਪੈਂਦਾ ਵੀ ਮੇਰੇ ਨਾਲ ਆ। ਅਜੇ ਆਪਾਂ ਨੂੰ ਮਹਿਸੂਸ ਹੋਇਆ ਕਿ ਨਹੀਂ ਹੋਇਆ ਭਲਾ ਵੀ ਰੱਬ ਮੇਰੇ ਨਾਲ ਆ? ਹਰ ਸੰਗ ਸਹਾਈ ਪਾਇਆ, ਜਿਹੜਾ ਸਹਾਇਤਾ ਕਰਨ ਵਾਲਾ ਪਰਮੇਸ਼ੁਰ ਹੈ ਉਹ ਸੰਗ ਆ, ਸਾਡੇ ਨਾਲ ਆ। ਕਦੋਂ ਮੈਨੂੰ ਪਤਾ ਲੱਗਾ? ਜਦੋਂ ਗੁਰੂ ਪੂਰੇ ਨੇ ਮੈਨੂੰ ਚਰਨਾਂ ਨਾਲ ਲਾ ਲਿਆ। ਜਦੋਂ ਆਪਣੇ ਮਨ ਕੋਲੋਂ ਪੁੱਛਦੇ ਹਾਂ, ਜਦੋਂ ਆਪਣੇ ਦਿਲ ਕੋਲੋਂ ਪੁੱਛਦੇ ਹਾਂ, ਹਰ ਸੰਗ ਸਹਾਈ ਪਾਇਆ, ਪਰਮਾਤਮਾ ਨੂੰ ਆਪਣੇ ਸੰਗ ਵਸਦਾ ਸਮਝ ਲਿਆ, ਜਿਹਨੂੰ ਪ੍ਰਾਪਤ ਕੀਤਾ, ਉਹ ਸਹਾਇਤਾ ਕਰਨ ਵਾਲੇ ਪਰਮਾਤਮਾ ਨੂੰ ਆਪਣੇ ਨਾਲ ਅੰਗ ਸੰਗ ਵਸਦਾ ਜਾਣ ਲਿਆ। ਜੇ ਨਹੀਂ ਜਾਣਿਆ ਤੇ ਮਾਫ ਕਰਿਓ, ਅਜੇ ਗੁਰੂ ਦੇ ਚਰਨੀ ਲੱਗੇ ਨਹੀਂ। ਕਿਉਂਕਿ ਪਾਤਸ਼ਾਹ ਕਹਿੰਦੇ ਗੁਰਪੂਰਾ ਚਰਨੀ ਲਾਇਆ, ਜਦੋਂ ਚਰਨੀ ਲਾ ਲੈਂਦਾ ਫਿਰ ਤੇ ਪਤਾ ਲੱਗ ਜਾਂਦਾ ਵੀ ਰੱਬ ਮੇਰੇ ਹਿਰਦੇ 'ਚ ਵੱਸਦਾ। ਇਸ ਗੱਲ ਦਾ ਗਿਆਨ ਹੋ ਗਿਆ ਆ ਕਿ ਰੱਬ ਮੇਰੇ ਨਾਲ ਆ, ਪਰਮਾਤਮਾ ਮੇਰੇ ਪਾਸ ਆ, ਪਰਮਾਤਮਾ ਮੇਰੇ ਸਾਥ ਆ, ਰੱਬ ਮੇਰੇ ਕੋਲ ਆ। ਹੁਣ ਇਹ ਗੱਲ ਮੈਂ ਆਖੀ ਜਾਵਾਂ ਵੀ ਰੱਬ ਮੇਰੇ ਕੋਲ ਆ, ਕਹੀ ਜਾਵਾਂ ਰੱਬ ਮੇਰੇ ਕੋਲ ਆ, ਰੱਬ ਮੇਰੇ ਅੰਦਰ ਵੱਸਦਾ। ਜਿਨ੍ਹਾਂ ਨੂੰ ਪੂਰੇ ਗੁਰੂ ਨੇ ਆਪਣੇ ਚਰਨਾਂ ਨਾਲ ਲਾ ਲਿਆ, ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਆ ਕਿ ਰੱਬ ਮੇਰੇ ਅੰਦਰ ਵੱਸਦਾ। ਜੇ ਪਰਮਾਤਮਾ ਦੇ ਅੰਦਰ ਵਸਣ ਦਾ ਅਹਿਸਾਸ ਹੋ ਗਿਆ ਆ, ਜ਼ਿੰਦਗੀ ਦੇ ਦੁੱਖ ਮੁੱਕ ਗਏ, ਠੋਕਰਾਂ ਮੁੱਕ ਗਈਆਂ। ਰੱਬ ਨਾਲ ਹੋਵੇ ਤੂੰ ਦੁਖੀ ਹੋ ਸਕਦਾ? ਤੈਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਰੱਬ ਮੇਰੇ ਨਾਲ ਆ, ਤੈਨੂੰ ਆਉਣ ਵਾਲੇ ਕੱਲ੍ਹ ਦੀ ਚਿੰਤਾ ਹੋ ਸਕਦੀ ਆ, ਮੇਰਾ ਆਹ ਕਾਰਜ ਕਿਵੇਂ ਰਾਸ ਹੋਏਗਾ, ਮੈਨੂੰ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਆ, ਇਹਦਾ ਮਤਲਬ ਤੂੰ ਸਮਝਿਆ ਨਹੀਂ ਵੀ ਤੇਰੇ ਨਾਲ ਆ। ਆਹ ਮੇਰਾ ਕਾਰਜ ਕਿਵੇਂ ਸਿਰੇ ਚੜ੍ਹੇਗਾ, ਇਹ ਗੱਲ ਦੀ ਦਿਨੇ ਰਾਤ ਚਿੰਤਾ ਲੱਗੀ ਰਹਿੰਦੀ ਹੈ, ਇਹਦਾ ਭਾਵ ਤੂੰ ਉਹਨੂੰ ਸਮਝਿਆ ਨਹੀਂ ਵੀ ਉਹ ਤੇਰੇ ਨਾਲ ਹੈ। ਜਿਹੜੇ ਰੱਬ ਦੇ ਪਿਆਰੇ ਆ, ਜਿਨ੍ਹਾਂ ਨੇ ਸਮਝ ਲਿਆ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਨਾਂ ਦੇ ਚਿੰਤਾ ਝੋਰੇ ਮੁੱਕ ਗਏ ਆ, ਉਹਨਾਂ ਦੇ ਫਿਕਰ ਖਤਮ ਹੋ ਗਏ ਆ, ਉਹਨਾਂ ਦੀ ਤ੍ਰਿਸ਼ਨਾ ਮਿਟ ਚੁੱਕੀ ਆ। ਅੱਜ ਸੰਸਾਰ ਜਿਹੜਾ ਬਹੁਤਾਤ ਹੈ ਜਿਹੜੀ ਸੰਸਾਰ ਦੀ, ਅੱਜ ਠੋਕਰਾਂ ਕਿਉਂ ਖਾ ਰਹੀ, ਚਿੰਤਤ ਕਿਉਂ ਆਪਾਂ, ਡਿਪਰੈਸ਼ਨ 'ਚ ਕਿਉਂ ਆ? ਕਾਰਨ ਰੱਬ ਨਾਲ ਵੱਸਦਾ ਸਮਝਿਆ ਹੀ ਨਹੀਂ, ਮੇਰੇ ਨਾਲ ਆ ਉਹ ਤੇ, ਉਹ ਨਿਰੰਕਾਰ ਪਰਮਾਤਮਾ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ। ਦੁਕਾਲੰਗ ਪ੍ਰਣਾਸੀ, ਉਹ ਪਰਮਾਤਮਾ ਤੇ ਮੇਰੇ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ। ਦਿਆਲੰਗ ਸਰੂਪੇ, ਉਹ ਤੇ ਦਿਆਲੂ ਆ, ਉਹਦਾ ਤੇ ਸਰੂਪ ਹੀ ਦਇਆ ਕਰਨ ਵਾਲਾ। ਵੇਖੋ ਕਿੱਡੀ ਕਮਾਲ ਦੀ ਗੱਲ ਆ, ਰੋਜ਼ ਪੜ੍ਹਨ ਵਾਲੀ ਬਾਣੀ ਹੈ, ਜਾਪ ਸਾਹਿਬ ਦੀਆਂ ਅਖੀਰਲੀਆਂ ਪੰਕਤੀਆਂ। ਕਹਿੰਦੇ ਦੁਕਾਲੰਗ ਪ੍ਰਣਾਸੀ, ਪ੍ਰਣਾਸੀ ਪ੍ਰਣਾਸ ਕਰ ਦੇਣਾ, ਨਾਸ਼ ਕਰ ਦੇਣਾ। ਦੁਕਾਲੰਗ ਪਾਪਾਂ ਦਾ ਨਾਸ਼, ਦੁੱਖਾਂ ਦਾ ਨਾਸ਼ ਕਰ ਦਿੰਦਾ। ਦਿਆਲੰਗ ਸਰੂਪੇ, ਪਰਮਾਤਮਾ ਦਾ ਸਰੂਪ ਕੀ ਹੈ? ਦਿਆਲੰਗ, ਦਇਆ ਕਰਨ ਵਾਲਾ। ਪਰਮਾਤਮਾ ਦਾ ਸਰੂਪ ਕੀ ਹੈ? ਕਿਰਪਾ ਕਰਨ ਵਾਲਾ। ਪਰਮਾਤਮਾ ਦਾ ਸਰੂਪ ਕੀ ਹੈ? ਬਖਸ਼ਿਸ਼ ਕਰਨ ਵਾਲਾ। ਪਰਮਾਤਮਾ ਦਾ ਸਰੂਪ ਕੀ ਹੈ? ਰਹਿਮਤ ਕਰਨ ਵਾਲਾ। ਦਿਆਲੰਗ ਸਰੂਪੇ, ਉਹਦਾ ਸਰੂਪ ਹੀ ਦਇਆ ਕਰਨ ਵਾਲਾ। ਤੇ ਜੇ ਮੈਨੂੰ ਪਤਾ ਲੱਗ ਗਿਆ ਕਿ ਪਰਮਾਤਮਾ ਤੇ ਮੇਰੇ ਨਾਲ ਆ, ਪਰਮਾਤਮਾ ਤੇ ਮੇਰੇ ਹਿਰਦੇ ਚ ਵੱਸਦਾ ਤੇ ਪਾਪਾਂ ਦੁੱਖਾਂ ਦਾ ਨਾਸ਼ ਕਰ ਦੇਣ ਵਾਲਾ ਤੇ ਉਹਦਾ ਸੁਭਾਅ ਹੀ ਦਿਆਲੂ ਆ, ਮੇਰੀ ਤੇ ਚਿੰਤਾ ਸਾਰੀ ਮੁੱਕ ਗਈ। ਫਿਰ ਮੇਰੇ ਤੇ ਝੋਰੇ ਸਾਰੇ ਖਤਮ ਹੋ ਗਏ। ਫਿਰ ਮੈਨੂੰ ਕਹਦਾ ਫਿਕਰ, ਮੈਨੂੰ ਕਹਦੀ ਚਿੰਤਾ, ਮੈਨੂੰ ਕਹਦਾ ਝੋਰਾ, ਕਿਉਂਕਿ ਉਹ ਮੇਰੇ ਨਾਲ ਆ। ਤੇ ਜਿਹੜਾ ਮੇਰੇ ਨਾਲ ਆ ਉਹ ਦਿਆਲੂ ਆ, ਤੇ ਜਿਹੜਾ ਦਿਆਲੂ ਆ ਉਹਦਾ ਕੋਈ ਕੰਮ ਐਸਾ ਨਹੀਂ ਆ ਜਿਹੜਾ ਮੇਰਾ ਕਾਰਜ ਉਹ ਨਹੀਂ ਕਰ ਸਕਦਾ, ਔਰ ਕੋਈ ਕਾਰਜ ਉਹਦੇ ਅੱਗੇ ਆੜ ਨਹੀਂ ਸਕਦਾ। ਕੰਮ ਕਰਨੇ ਹੀ ਸਾਰੇ ਉਹਨੇ ਆ, ਤੇ ਹੈ ਵੀ ਦਿਆਲੂ, ਤੇ ਮੈਨੂੰ ਕਹਦੀ ਚਿੰਤਾ। ਆਪਾਂ ਚਿੰਤਤ ਕਦੋਂ ਹਾਂ? ਸਾਨੂੰ ਫਿਕਰ ਕਦੋਂ ਆ? ਸਾਨੂੰ ਝੋਰੇ ਕਦੋਂ ਆ? ਅਸੀਂ ਤ੍ਰਿਸ਼ਨਾ ਚ ਕਦੋਂ ਆ? ਜਦੋਂ ਮੈਂ ਸਮਝਦਾ ਮੈਂ ਕੰਮ ਕਰਨਾ, ਮੇਰਾ ਕੰਮ ਆ ਇਹ। ਤੇ ਜਿਸ ਦਿਨ ਇਹ ਸਮਝ ਲਿਆ, ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰ, ਸਤਿਗੁਰ ਤੁਮਰੇ ਕਾਜ ਸਵਾਰ। ਤੂੰ ਥੋੜੀ ਕਰਨਾ ਕੁਛ, ਤੇਰੇ ਕਾਰਜ ਕਰਨ ਵਾਲਾ ਤੇ ਸਤਿਗੁਰ ਆ, ਤੇ ਤੂੰ ਸਮਝ ਲਿਆ ਕੰਮ ਮੈਂ ਕਰਨਾ। ਤੇ ਜਦੋਂ ਤੂੰ ਸਮਝ ਲਿਆ ਵੀ ਮੇਰੇ ਕਰਕੇ ਕੰਮ ਹੋਣਾ, ਫਿਰ ਨਹੀਂ ਹੋਣਾ। ਜਿੱਥੇ ਮੈਂ ਹੈ, ਜਿੱਥੇ ਮੇਰੀ ਹੈ, ਰੱਬ ਨਹੀਂ ਹੈਗਾ ਉੱਥੇ। ਤੇ ਜਿੱਥੇ ਰੱਬ ਨਹੀਂ, ਜਿੱਥੇ ਮੈਂ ਮੇਰੀ ਹੈ, ਉੱਥੇ ਬਰਕਤ ਹੋ ਸਕਦੀ? ਠੋਕਰਾਂ ਇਸੇ ਕਰਕੇ ਹੀ ਆ, ਬਰਕਤ ਕਿਉਂ ਨਹੀਂ ਗੀ? ਸ਼ਾਂਤੀ ਕਿਉਂ ਨਹੀਂ ਗੀ? ਮੈਂ ਜਿੱਥੇ ਤੂੰ ਆਪਣੇ ਆਪ ਨੂੰ ਸਾਰਾ ਕੁਝ ਸਮਝੀ ਬੈਠਾ, ਉੱਥੇ ਰੱਬ ਨਹੀਂ ਹੈਗਾ। ਇਹ ਬਾਣੀ ਕਹਿੰਦੀ ਆ, ਜਬ ਹਮ ਹੋਤੇ ਤਬ ਤੂੰ ਨਹੀਂ, ਜਬ ਹਮ ਹੋਤੇ, ਹਮ ਇਹ ਕਰੇਂਗੇ, ਹਮ ਵੋ ਕਰੇਂਗੇ, ਹਮ ਇਹ ਕਰੇਂਗੇ, ਹਮ ਵੋ ਕਰੇਂਗੇ, ਜਬ ਹਮ ਹੋਤੇ। ਭਗਤ ਰਵਿਦਾਸ ਕਹਿੰਦੇ ਉੱਥੇ ਰੱਬ ਨਹੀਂ ਹੈਗਾ, ਤਬ ਤੂੰ ਨਹੀਂ। ਜਦੋਂ ਮੇਰੇ ਅੰਦਰ ਹਮ ਕੋ ਮੈਂ ਕਰ ਸਕਦਾ, ਆ ਕਾਰਜ ਮੇਰਾ, ਮੈਂ ਸਿਰੇ ਚੜਾ ਸਕਦਾ, ਮੇਰੇ ਚ ਤਾਕਤ ਆ। ਭਗਤ ਰਵਿਦਾਸ ਕਹਿੰਦੇ ਤੂੰ ਨਹੀਂ ਸਾਂ ਉਨੀ ਦੇਰ ਹੈਗਾ, ਅਬ ਤੂੰ ਹੀ ਮੈਂ ਨਹੀਂ। ਹੁਣ ਤੂੰ ਆ ਗਿਆ, ਮੈਂ ਮੇਰੀ ਖਤਮ ਹੋ ਗਈ। ਇੱਕ ਸਾਧੂ ਮਹਾਤਮਾ ਨਾ, ਰੱਬ ਦਾ ਪਿਆਰਾ, ਬੰਦਗੀ ਵਾਲਾ, ਕਮਰੇ ਚ ਬੈਠਾ ਰੱਬ ਦੀ ਇਬਾਦਤ ਚ, ਚੌਂਕੜਾ ਮਾਰ ਕੇ ਉਸ ਨਿਰੰਕਾਰ ਦੀ ਯਾਦ ਚ ਤੂੰ ਹੀ ਤੂੰ, ਤੂੰ ਹੀ ਤੂੰ ਗਾਉਂਦਾ। ਬਾਹਰ ਕੋਈ ਸੱਜਣ ਮਿੱਤਰ ਆ ਗਿਆ ਉਹਨੂੰ ਮਿਲਣ ਵਾਲਾ, ਸਮਝਾਉਣ ਵਾਸਤੇ ਇੱਕ ਬੇਨਤੀ ਕਰਨ ਲੱਗਾ। ਉਹਨੇ ਆਣ ਕੇ ਦਰਵਾਜ਼ਾ ਖੜਕਾਇਆ, ਬਾਹਰੋਂ ਆ ਕੇ ਕਿਸੇ ਨੇ ਦਰਵਾਜ਼ਾ ਖੜਕਾਇਆ। ਇਹ ਫਕੀਰ ਰੱਬ ਦਾ ਪਿਆਰਾ ਬੰਦਗੀ ਵਾਲਾ ਇਹ ਅੰਦਰੋਂ ਪੁੱਛਦਾ ਕੌਣ ਹੈ ਬਈ? ਤੇ ਕੁਦਰਤੀ ਗੱਲ ਆ ਵੀ ਜਿਹੜੇ ਬੰਦੇ ਨੂੰ ਆਪਾਂ ਜਾਣਦੇ ਹੋਈਏ ਨੂੰ, ਅੰਦਰ ਬੈਠਾ ਕਮਰੇ 'ਚ ਜਿਹੜਾ, ਜਿਸ ਕਰਕੇ ਆਪਾਂ ਦਰਵਾਜ਼ਾ ਖੜਕਾਇਆ, ਤੋ ਜਿਹੜਾ ਬਾਹਰਲਾ ਬੰਦਾ ਨਾ ਜਿਹਨੇ ਦਰਵਾਜ਼ਾ ਖੜਕਾਇਆ, ਉਹ ਸਹਿਜ ਸੁਭਾਅ ਹੀ ਕਹਿ ਦਿੰਦਾ ਵੀ ਬੂਹਾ ਖੋਲ, ਮੈਂ ਹੀ ਹਾਂ। ਜਾਣਦਾ ਜੂ ਹੁਣ ਉਹਨੂੰ, ਉਹ ਹੁਣ ਫਕੀਰ ਬੈਠਾ ਅੰਦਰ, ਅਤੇ ਬਾਹਰੋਂ ਜਿਹਨੇ ਦਰਵਾਜ਼ਾ ਖੜਕਾਇਆ ਉਹ ਇਹ ਸਮਝਦਾ ਵੀ ਉਹ ਫਕੀਰ ਜਿਹੜਾ ਸਾਧੂ ਮੈਨੂੰ ਜਾਣਦਾ, ਉਹ ਪਤਾ ਉਹਨੂੰ ਮੇਰਾ। ਹੁਣ ਉਹ ਸਾਧੂ ਮਹਾਤਮਾ ਫਕੀਰ ਨੇ ਅੰਦਰੋਂ ਆਵਾਜ਼ ਦਿੱਤੀ, ਕੌਣ ਹੈ ਬਈ? ਉਹ ਕਹਿੰਦਾ ਮੈਂ ਹੀ ਹਾਂ, ਦਰਵਾਜ਼ਾ ਖੋਲ। ਉਹ ਚੁੱਪ ਕਰਕੇ ਬੈਠਾ ਰਿਹਾ ਫਕੀਰ ਅੰਦਰ, ਉਹ ਰੱਬ ਦੀ ਬੰਦਗੀ ਨਾਮ ਸਿਮਰਨ 'ਚ ਜੁੜਿਆ ਰਿਹਾ। ਉਹਨੇ ਦੋ ਚਾਰ ਮਿੰਟ ਲੰਘੇ, ਨਹੀਂ ਖੁੱਲਿਆ ਬੂਹਾ, ਉਹਨੇ ਫਿਰ ਦਰਵਾਜ਼ਾ ਖੜਕਾਇਆ, ਬੂਹਾ ਖੜਕਾਇਆ, ਉਹ ਫਿਰ ਕਹਿੰਦਾ ਉਹ ਦਰਵਾਜ਼ਾ ਖੋਲ। ਉਹ ਸਾਧੂ ਮਹਾਤਮਾ ਫਕੀਰ ਅੰਦਰੋਂ ਆਵਾਜ਼ ਦਿੰਦਾ, ਕੌਣ ਆ ਬਈ? ਇਹ ਹੁਣ ਫਿਰ ਬਾਹਰੋਂ ਕਹਿੰਦਾ ਮੈਂ ਹਾਂ। ਆ ਗੱਲ ਧਿਆਨ ਨਾਲ ਸੁਣਿਓ, ਇਹ ਬਾਹਰ ਵਾਲਾ ਕਹਿੰਦਾ ਮੈਂ ਹਾਂ ਦਰਵਾਜ਼ਾ ਖੋਲ, ਤੋ ਫਕੀਰ ਅੰਦਰੋਂ ਪਤਾ ਕੀ ਕਹਿੰਦਾ, ਕਹਿੰਦਾ ਜੇ ਮੈਂ ਹਾਂ ਤਾਂ ਬਾਹਰ ਹੀ ਰਹਿ, ਇੱਥੇ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਆ ਚੁੱਕਿਆ, ਇੱਥੇ ਮੈਂ ਮੇਰੀ ਨਹੀਂ ਆ ਸਕਦੀ, ਹੁਣ ਬਾਹਰ ਰਹਿ। ਜਿਹੜਾ ਤੂੰ ਕਹਿੰਦਾ ਨਾ ਮੈਂ ਹੀ ਹਾਂ, ਇੱਥੇ ਮੈਂ ਮੇਰੀ ਮੁੱਕ ਚੁੱਕੀ, ਹੁਣ ਇੱਥੇ ਤੂੰ ਹੀ ਤੂੰ ਆ ਚੁੱਕਿਆ, ਮਾਲਕ ਆ ਗਿਆ ਇੱਥੇ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਿਹੜੇ ਪਾਸੇ ਤੱਕਦਾ ਮੈਨੂੰ ਤੂੰ ਹੀ ਤੂੰ ਨਜ਼ਰ ਆਉਣਾ, ਤੇਰੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੋਈ ਨਹੀਂ। ਪਰ ਇਹ ਜੀਵਨ ਕਦੋਂ ਬਣਿਆ? ਗੁਰ ਪੂਰੇ ਚਰਨੀ ਲਾਇਆ, ਜਦੋਂ ਪੂਰੇ ਗੁਰੂ ਨੇ ਚਰਨਾਂ ਨਾਲ ਲਾ ਲਿਆ ਨਾ। ਚਰਨਾਂ ਨਾਲ ਲੱਗਣ ਦਾ ਅਰਥ, ਮਾਫ ਕਰਿਓ, ਇਕੱਲਾ ਮੱਥਾ ਟੇਕਣਾ, ਨਮਸਕਾਰ ਕਰਨੀ, ਮੱਥਾ ਰਗੜਨਾ ਹੀ ਨਹੀਂ। ਸਹੀ ਅਰਥਾਂ 'ਚ ਗੁਰੂ ਦੇ ਚਰਨਾਂ ਨਾਲ ਲੱਗਣ ਦਾ ਅਰਥ ਹੈ ਸਤਿਗੁਰੂ ਦੇ ਹੋ ਜਾਣਾ। ਗੁਰੂ ਦੇ ਚਰਨੀ ਲੱਗਣ ਦਾ ਅਰਥ ਹੈ ਮਨ ਕਰਕੇ, ਸੁਰਤ ਕਰਕੇ, ਦਿਲ ਕਰਕੇ, ਅੰਤਸ਼ਕਰਨ ਕਰਕੇ ਸਤਿਗੁਰੂ ਦੇ ਬਣ ਜਾਣਾ। ਤਨ ਮਨ ਧਨ ਸਭ ਸੌਂਪ ਗੁਰ ਕੋ। ਜਿਸ ਦਿਨ ਇੱਥੋਂ ਤੱਕ ਪਹੁੰਚ ਗਿਆ, ਉਸ ਦਿਨ ਆਖੀ ਗੁਰੂ ਦੇ ਚਰਨੀ ਲੱਗ ਗਿਆ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਤਨ ਵੀ ਉਹਦਾ, ਮਨ ਵੀ ਉਹਦਾ, ਧਨ ਵੀ ਉਹਦਾ, ਹੁਕਮ ਵੀ ਮੰਨ ਲਿਆ। ਗੁਰੂ ਅਮਰਦਾਸ ਕਹਿੰਦੇ ਪਾਈਐ, ਇੱਦਾਂ ਰੱਬ ਪਾਈਦਾ, ਇੱਦਾਂ ਚਰਨੀ ਲੱਗੀਦਾ ਉਹਦੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ। ਗੁਰੂ ਕੇਰਾ ਦਾ ਅਰਥ ਆ ਗੁਰੂ ਦਾ। ਜਿਸ ਦਿਨ ਗੁਰੂ ਦਾ ਹੁਕਮ ਮੰਨ ਲਿਆ, ਆ ਗਿਆ ਚ ਆ ਗਿਆ, ਉਸ ਦਿਨ ਤੈਨੂੰ ਚਰਨੀ ਲਾ ਲਿਆ ਉਹਨੇ। ਅਤੇ ਜਿਸ ਦਿਨ ਤੂੰ ਸਤਿਗੁਰੂ ਦੇ ਚਰਨੀ ਲੱਗ ਗਿਆ, ਤੈਨੂੰ ਸਮਝ ਪੈ ਗਈ ਵੀ ਹਰ ਸੰਗ ਸਹਾਈ ਪਾਇਆ, ਨਿਰੰਕਾਰ ਪਰਮਾਤਮਾ ਪਾ ਲਿਆ। ਕਿੱਥੋਂ ਪਾ ਲਿਆ ਜੀ? ਸੰਗ ਕੋਲ ਹੀ ਸੀ, ਮੇਰੇ ਅੰਦਰ ਹੀ ਸੀ। ਰੱਬ ਨੇ ਕਿਤੇ ਚੱਲ ਕੇ ਆਉਣਾ? ਆਪਾਂ ਕਹਿੰਦੇ ਨਾ, ਮੈਂ ਰੱਬ ਦਾ ਦਰਸ਼ਨ ਕਰ ਲਿਆ, ਮੈਂ ਰੱਬ ਪਾ ਲਿਆ, ਉਹਦੇ ਕੋਲ ਰੱਬ ਆ ਗਿਆ, ਉਹਦੇ ਕੋਲ ਫਲਾਣੇ ਬੰਦਗੀ ਵਾਲੇ ਕੋਲ, ਨਾਮ ਜਪਣ ਵਾਲੇ ਕੋਲ ਰੱਬ ਆ ਗਿਆ। ਰੱਬ ਨੇ ਕਿਤੇ ਚੱਲ ਕੇ ਆਉਣਾ? ਵੀ ਕਿਤੇ ਦੂਰ ਰਹਿੰਦਾ ਉਹ, 10 ਮੀਲ ਪਰੇ ਆ ਕਿਤੇ, ਵੀ ਉਹਨੇ ਕਿਤੇ 200 ਮੀਲ ਤੋਂ ਚੱਲ ਕੇ ਆਉਣਾ? ਰੱਬ ਨੇ ਕਿਤੇ ਤੇਰੇ ਕੋਲ ਵਾ, ਤੇਰੇ ਪਾਸ ਆ, ਤੇਰੇ ਸਾਥ ਆ, ਤੇਰੇ ਆਲੇ ਦੁਆਲੇ ਹੀ ਨਹੀਂ, ਅੰਦਰ ਬੈਠਾ ਤੇਰੇ। ਚੇਤਾ ਨਹੀਂ ਕਰਦਾ ਤੂੰ ਉਹਦਾ, ਯਾਦ ਨਹੀਂ ਕਰਦਾ ਤੂੰ ਉਹਨੂੰ। ਪਰਮਾਤਮਾ ਅਸੀਂ ਗਵਾਇਆ ਨਹੀਂ ਗਾ, ਪਰਮਾਤਮਾ ਭੁਲਾਇਆ ਆ। ਗਵਾ ਲੈਣਾ ਅਤੇ ਭੁਲਾ ਲੈਣਾ, ਇਹਦੇ 'ਚ ਬੜਾ ਵੱਡਾ ਫਰਕ ਜੇ। ਜਿਹੜੀ ਚੀਜ਼ ਗਵਾ 'ਚ ਹੀ ਗਈ ਆ, ਉਹਦੇ ਬਾਰੇ ਕੀ ਭਰੋਸਾ ਮਿਲਣੀ ਕਿ ਨਹੀਂ ਮਿਲਣੀ? ਜਿਹੜੀ ਚੀਜ਼ ਗਵਾ 'ਚ ਗਈ ਆ, ਉਹਦਾ ਨਹੀਂ ਭਰੋਸਾ ਵੀ ਪ੍ਰਾਪਤ ਹੋਏਗੀ ਕਿ ਨਹੀਂ ਹੋਏਗੀ। ਰੱਬ ਅਸੀਂ ਗਵਾਇਆ ਨਹੀਂ, ਰੱਬ ਅਸੀਂ ਭੁਲਾਇਆ ਆ। ਅਤੇ ਜਿਹੜਾ ਭੁਲਾਇਆ ਆ ਉਹਨੂੰ ਚੇਤੇ ਕਰੀਦਾ, ਜਿਹੜਾ ਭੁਲਾਇਆ ਉਹਨੂੰ ਯਾਦ ਕਰੀਦਾ। ਸਿਮਰਨ ਕੀ ਹੈ? ਯਾਦ ਕਰਨਾ। ਬਾਣੀ ਕਾਹਦੇ ਲਈ ਪੜ੍ਹਨੀ ਹੈ? ਗੁਰਦੁਆਰੇ ਕਾਹਦੇ ਵਾਸਤੇ ਆਉਣਾ? ਕਥਾ ਕਾਹਦੇ ਵਾਸਤੇ ਕਰਨੀ ਹੈ? ਕੀਰਤਨ ਕਾਹਦੇ ਵਾਸਤੇ ਕਰਨਾ? ਕਥਾ ਕੀਰਤਨ ਕਾਹਦੇ ਲਈ ਸੁਣਨਾ ਆ? ਗੁਰੂ ਅੱਗੇ ਨਮਸਕਾਰ ਕਾਹਦੇ ਲਈ ਕਰਨੀ? ਉਪਦੇਸ਼ ਕੀ ਸੁਣਨਾ? ਰੱਬ ਚੇਤੇ ਆਵੇ, ਰੱਬ ਯਾਦ ਆਏ। ਤੇਰੇ ਮਨ ਹਿਰਦੇ ਤੋਂ ਨਿਰੰਕਾਰ ਕਦੇ ਨਾ ਵਿਸਰੇ। ਵਿਸਰੇ ਨਾ ਮਤਲਬ ਯਾਦ ਰੱਖੇ ਤੂੰ ਉਹਨੂੰ। ਕਿਸੇ ਪਾਸੇ ਕੋਈ ਲਫ਼ਜ਼ ਵਰਤ ਲਓ, ਸਿਮਰਨ ਦਾ ਅਰਥ ਵੀ ਯਾਦ ਕਰਨਾ ਵਾ। ਤੈਨੂੰ ਪਰਮਾਤਮਾ ਨਾ ਵਿਸਰੇ। ਨਾ ਵਿਸਰੇ ਦਾ ਮਤਲਬ ਕੀ ਹੋਗਾ? ਵੀ ਤੈਨੂੰ ਕਦੇ ਨਾ ਭੁੱਲੇ, ਚੇਤੇ ਰਹੇ। ਰੱਬ ਅਸੀਂ ਗਵਾਇਆ ਨਹੀਂ, ਰੱਬ ਅਸੀਂ ਭੁਲਾਇਆ ਆ। ਅਤੇ ਜੇ ਭੁਲਾਇਆ ਯਾਦ ਕਰੋ। ਅਤੇ ਯਾਦ ਕਰਨ ਦਾ ਮਤਲਬ ਚੇਤਨਾ ਹੈ ਤੋ ਚੇਤ ਲੈ। ਚੇਤ ਦਾ ਅਰਥ ਕੀ ਹੈ? ਚੇਤੇ ਕਰਨਾ। ਚੇਤੇ ਕਰਨ ਦਾ ਅਰਥ ਕੀ? ਯਾਦ ਕਰਨਾ। ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਨੀ, ਨਾਨਕ ਸਤਿਗੁਰ ਸੇਵ ਚੜ ਬੋਹਿਤ ਭਉਜਲ ਪਾਰ ਪਉ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੂੰ ਪੂਰੇ ਗੁਰੂ ਨੇ ਆਪਣੇ ਚਰਨਾਂ ਨਾਲ ਲਾ ਲਿਆ, ਉਹਨਾਂ ਨੂੰ ਪਰਮਾਤਮਾ ਆਪਣੇ ਅੰਗ ਸੰਗ ਵਸਦਾ ਨਜ਼ਰ ਆ ਗਿਆ। ਉਹ ਦੁਨੀਆ 'ਚ ਕਿਤੇ ਵੀ ਚਲੇ ਜਾਣ, ਹੁਣ ਖਿਆਲ ਨਾਲ ਸੁਣਿਓ, ਜਦੋਂ ਰੱਬ ਉਹਨਾਂ ਦੇ ਸੰਗ ਆ, ਜਹ ਜਾਈਐ ਤਾਂ ਸੁਹੇਲੇ। ਸੁਹੇਲੇ ਦਾ ਅਰਥ ਸੁਖੀ। ਆਪਾਂ ਦੁਖੀ ਕਿਉਂ ਭਲਾ? ਸਾਨੂੰ ਪਤਾ ਹੀ ਨਹੀਂ ਪਰਮਾਤਮਾ ਨਾਲ ਆ। ਜਹ ਜਾਈਏ ਤਾਂ ਸੁਹੇਲੇ, ਉਹ ਜਿੱਥੇ ਵੀ ਜਾਂਦੇ ਸੁਖੀ ਨੇ। ਕਰ ਕਿਰਪਾ ਪ੍ਰਭ ਮੇਲੇ, ਉਸ ਨਿਰੰਕਾਰ ਪਰਮਾਤਮਾ ਨੇ ਕਿਰਪਾ ਕਰਕੇ ਐਸੇ ਗੁਰੂ ਦੇ ਚਰਨਾਂ ਨਾਲ ਲੱਗਿਆਂ ਨੂੰ ਆਪਣੇ ਨਾਲ ਮਿਲਾ ਲਿਆ ਆ। ਇਸ ਲਈ ਕੀ ਕਰਿਆ ਕਰੀਏ, ਹਰ ਗੁਣ ਗਾਵ ਉਹ ਸਦਾ ਸੋ ਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਹਰੀ ਪਰਮਾਤਮਾ ਦੇ ਗੁਣ ਗਾਵੋ, ਹੇ ਮੇਰੇ ਭਾਈ, ਹੇ ਮੇਰੇ ਮਿੱਤਰ, ਪਿਆਰ ਵਿੱਚ ਭਿੱਜ ਕੇ, ਪ੍ਰੇਮ ਵਿੱਚ ਭਿੱਜ ਕੇ ਉਸ ਨਿਰੰਕਾਰ ਪਰਮਾਤਮਾ ਦੇ ਗੁਣ ਗਾਇਆ ਕਰ। ਗੁਣ ਗਾਉਣ ਨਾਲ ਮਨ ਇਸ਼ਤ ਫਲ ਪ੍ਰਾਪਤ ਕਰ ਲਵੇਗਾ। ਮਨ ਚਿੰਦੇ ਸਗਲੇ ਫਲ ਪਾਓ, ਸਗਲੇ ਦਾ ਅਰਥ ਸਾਰੇ ਦੇ ਸਾਰੇ ਫਲ ਤੇਰੀ ਝੋਲੀ ਵਿੱਚ ਪੈ ਜਾਣਗੇ। ਮਨ ਚਿੰਦੇ, ਜੋ ਮਨ ਚਿਤਵੇ ਆ ਤੂੰ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ, ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਮਨ ਚਿੰਦੇ ਸਗਲੇ ਫਲ ਪਾਓ, ਜੋ ਮੰਗੈ ਸੋ ਲੇਵੈ ਪ੍ਰਭ ਆਪਣੇ ਸੰਤਾਂ ਦੇਵੈ। ਮਨ ਚਿੰਦੇ ਸਗਲੇ ਫਲ ਪਾਓ, ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ, ਜਨਮ ਮਰਨ ਦੋਹੂੰ ਤੇ ਛੂਟੈ ਭਵ ਜਲ ਜਗਤ ਤਰਾਇਣ। ਮਨ ਚਿੰਦੇ ਸਗਲੇ ਫਲ ਪਾਓ, ਜੋ ਵੀ ਮਨ ਇਸ਼ਤ ਤੂੰ ਫਲ ਚਾਹੁੰਦਾ ਤੇਰੀ ਝੋਲੀ 'ਚ ਪੈ ਜਾਏਗਾ, ਪ੍ਰਾਪਤ ਹੋ ਜਾਏਗਾ। ਜੀ ਕੈ ਸੰਗ ਸਹਾਈ, ਅਤੇ ਦੁਨੀਆਂ 'ਚ ਮੰਗੀਆਂ ਚੀਜ਼ਾਂ ਅਤੇ ਪਦਾਰਥ ਹੀ ਨਹੀਂ ਦਏਗਾ, ਇਕੱਲੇ ਸੰਸਾਰ ਦੇ ਮਨ ਇਸ਼ਤ ਫਲ ਸੁੱਖ ਹੀ ਨਹੀਂ ਦਏਗਾ। ਪਾਤਸ਼ਾਹ ਕਹਿੰਦੇ ਜੀ ਕੈ ਸੰਗ ਸਹਾਈ, ਤੇਰੀ ਜਿੰਦ ਦੇ ਨਾਲ ਤੇਰੀ ਸਹਾਇਤਾ ਕਰਕੇ ਪ੍ਰਭੂ ਦਰਗਾਹ ਤੱਕ ਵੀ ਨਾਲ ਰਹੇਗਾ। ਪਰਮੇਸ਼ੁਰ ਦਾ ਨਾਮ ਹਰ ਗੁਣ ਗਾਵੋ ਸਦਾ ਸੋ ਭਾਈ। ਹਰੀ ਪਰਮਾਤਮਾ ਦੇ ਜਿਹੜੇ ਗੁਣ ਆ, ਨਾਮ ਸਿਮਰਨ ਆ, ਉਹ ਤੇਰੀ ਜਿੰਦ ਦੇ ਨਾਲ ਰਹੇਗਾ। ਚੇਤੇ ਰੱਖਿਓ, ਆਹ ਜਿਹੜੇ ਦੁਨੀਆਂ ਦੇ ਪਦਾਰਥ ਆ ਇੱਥੇ ਰਹਿ ਜਾਣੇ ਸਾਰੇ ਸੰਸਾਰ 'ਚ, ਜਿੰਦ ਦੇ ਨਾਲ ਤਾਂ ਨਹੀਂ ਨਾ ਜਾਣੇ। ਬਾਕੀ ਜਿੰਦ ਦੇ ਨਾਲ ਜਾਣ ਵਾਲੀਆਂ ਚੀਜ਼ਾਂ ਤਾਂ ਇੱਕ ਪਾਸੇ ਰਹੀਆਂ। ਜਿਹੜਾ ਸਰੀਰ ਆਪਾਂ ਦੁਨੀਆਂ 'ਚ ਨਾਲ ਲੈ ਕੇ ਆਏ ਹਾਂ, ਇਹ ਵੀ ਸਰੀਰ ਤੇਰੇ ਨਾਲ ਨਹੀਂ ਜਾਣਾ। ਜਦੋਂ ਆਪਾਂ ਪੈਦਾ ਹੋਏ ਸਾਂ ਸੰਸਾਰ 'ਚ, ਮਾਂ ਦੇ ਉਦਰ ਤੋਂ ਸਾਡਾ ਜਨਮ ਹੋਇਆ, ਇਸ ਜਿੰਦ, ਇਹ ਜਿਹੜੇ ਪ੍ਰਾਣ ਆ, ਇਹ ਜਿਹੜੇ ਸਾਹ ਸਾਡੇ ਚੱਲ ਰਹੇ ਆ, ਸਰੀਰ ਤੇ ਨਾਲ ਹੀ ਲੈ ਕੇ ਆਏ ਨਾ ਇਹ ਜਿੰਦ ਪ੍ਰਾਣ, ਨਾਲ ਲੈ ਕੇ ਆਏ, ਸਰੀਰ ਨਾਲ ਲੈ ਕੇ ਆਏ ਹਾਂ। ਜਦੋਂ ਅੰਤ ਵੇਲਾ ਆਇਆ, ਮੌਤ ਆਈ, ਸਰੀਰ ਵੀ ਤੇਰਾ ਨਹੀਂ ਗਾਏ, ਇਹਨੂੰ ਵੀ ਚਾਰ ਭੈਣ ਭਰਾਵਾਂ ਨੇ ਸਾੜ ਕੇ ਸੁਆਹ ਕਰ ਦੇਣਾ। ਕੋਈ ਕਬਰ 'ਚ ਦਫਨਾ ਦੇਗਾ, ਕੋਈ ਸਾੜ ਕੇ ਸੁਆਹ ਕਰ ਦੇਗਾ। ਕਹਿਣ ਦਾ ਭਾਵ ਤਾਂ ਨਾਸ਼ਮਾਨ ਹੀ ਹੈ ਨਾ, ਸਰੀਰ ਵੀ ਤੇਰਾ ਸਾਥੀ ਨਹੀਂ ਹੈ, ਇਹ ਤਨ ਵੀ ਤੇਰਾ ਸਾਥੀ ਨਹੀਂ ਗਾ। ਜਿੰਦ ਦੇ ਨਾਲ ਕੌਣ ਜਾਊ ਫਿਰ? ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੇ ਬੀਜ ਆਪੇ ਹੀ ਖਾਓ। ਪਾਤਸ਼ਾਹ ਕਹਿੰਦੇ ਜਿਹੜੇ ਨਿਰੰਕਾਰ ਪਰਮਾਤਮਾ ਦੇ ਗੁਣ ਗਾਏ ਆ ਨਾ, ਇਹ ਤੇਰੀ ਜਿੰਦ ਦੇ ਨਾਲ ਆ, ਮਰਨ ਤੋਂ ਬਾਅਦ ਵੀ ਤੇਰੇ ਨਾਲ, ਇਹ ਤੇਰੇ ਸਾਥ ਨਿਭਾਉਣ ਵਾਲੇ ਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਕਰੀਏ ਫਿਰ? ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾ ਰੇ ਨਾਰਾ। ਉਹ ਜਿਹੜਾ ਨਿਰੰਕਾਰ ਪਰਮਾਤਮਾ ਹੈ, ਨਾਰਾਇਣ ਵਾਹਿਗੁਰੂ ਦਾਤਾ ਜੀ ਕਹਿੰਦੇ, ਉਹ ਸਾਡੇ ਪ੍ਰਾਣਾਂ ਦਾ ਆਧਾਰ, ਆਧਾਰ ਆਸਰੇ ਨੂੰ ਕਹਿੰਦੇ ਆ। ਨਾਰਾਇਣ ਪ੍ਰਾਣ ਆਧਾਰਾ, ਉਹ ਸਾਡੇ ਪ੍ਰਾਣਾਂ ਦਾ ਆਧਾਰ ਆਸਰਾ ਹੈ। ਹਮ ਸੰਤ ਜਨਾ ਰੇ ਨਾਰਾ, ਜਿਹੜੇ ਪਰਮੇਸ਼ੁਰ ਦੇ ਪਿਆਰੇ ਆ, ਬੰਦਗੀ ਕਰਨ ਵਾਲੇ। ਸੰਤ ਜਨਾ ਤੋਂ ਅਰਥ ਹੈ ਜਿਹੜੇ ਬੰਦਗੀ ਕਰਨ ਵਾਲੇ, ਨਾਮ ਸਿਮਰਨ ਵਿੱਚ ਜੁੜੇ ਹੋਏ ਜਿਹੜੇ ਗੁਰਸਿੱਖ ਸੱਜਣ ਨੇ। ਕਹਿੰਦੇ ਮੇਰਾ ਚਿੱਤ ਕਰਦਾ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਬਣ ਜਾ। ਰੇ ਨਾਰਾ, ਪਤਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਪਤਤ ਹੋਏ ਲੋਕ, ਪਤਤ ਦਾ ਅਰਥ ਹੈ ਵਿਕਾਰਾਂ ਪਾਪਾਂ ਦੇ ਖੂਹ 'ਚ ਡਿੱਗੇ ਜਿਹੜੇ ਲੋਕ, ਉਹਨਾਂ ਨੂੰ ਵੀ ਪਵਿੱਤਰ ਕਰ ਦੇਣ ਵਾਲਾ। ਉਹਨੇ ਪਾਪਾਂ ਵਿੱਚ ਡਿੱਗੇ ਲੋਕਾਂ ਨੂੰ ਵੀ ਪਵਿੱਤਰ ਕਰ ਲਿਆ। ਕਿਰਪਾ ਕਰਕੇ ਪਰਮੇਸ਼ੁਰ ਨੇ ਨਾਮ ਸਿਮਰਨ ਦੀ ਦਾਤ ਉਹਨਾਂ ਦੀ ਝੋਲੀ 'ਚ ਪਾਈ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ, ਸਾਰਿਆਂ ਦੀ ਸੰਭਾਲ ਕਰਨ ਵਾਲਾ ਉਹ ਪਰਮੇਸ਼ੁਰ ਆ। ਸਦ ਜੀ ਸੰਗ, ਫਿਰ ਆ ਗਿਆ ਜੀ ਸ਼ਬਦ, ਅੱਗੇ ਵੀ ਆਇਆ ਰਹਾਉ ਦੀ ਪੰਕਤੀ 'ਚ। ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੇ ਸੰਗ ਸਹਾਈ, ਜੀ ਕੇ ਜਿੰਦ ਦੇ ਨਾਲ ਆ ਉਹ ਤੇਰੀ ਦੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਹੁਣ ਪ੍ਰਤਪਾਲਣਾ ਤੇ ਸਰੀਰ ਦੀ ਕਰਨੀ ਆਪਾਂ, ਕਹਿੰਦੇ ਸੰਭਾਲ ਕਰਨ ਵਾਲਾ ਸਰੀਰ ਦੀ ਪ੍ਰਤਪਾਲਣਾ ਕਰਨ ਵਾਲਾ ਵੀ ਪਰਮਾਤਮਾ ਆ, ਇਕੱਲੇ ਤੇਰੇ ਸਰੀਰ ਦੀ ਪ੍ਰਤਪਾਲਣਾ ਸੰਭਾਲ ਹੀ ਨਹੀਂ ਕਰਦਾ, ਸਦ ਜੀ ਸੰਗ ਰਖਵਾਲਾ ਤੇਰੀ ਜਿੰਦ ਦੇ ਨਾਲ ਤੇਰੀ ਰਖਵਾਲੀ ਕਰਦਾ ਵਾ ਪਰਮੇਸ਼ਰ ਜਿੰਦ ਦੇ ਨਾਲ। ਆ ਜਿਤਨੇ ਭੈਣ ਭਰਾ ਸੱਜਣ ਮਿੱਤਰ ਰਿਸ਼ਤੇਦਾਰ ਸੰਸਾਰ ਦੇ ਸੰਬੰਧੀ ਆ, ਇਹ ਸਰੀਰਕ ਸਾਥੀ ਆ, ਜਿੰਦ ਨਾਲ ਨਹੀਂ ਨਿਭਣਾ ਕਿਸੇ ਨੇ, ਚੇਤੇ ਰੱਖਿਓ। ਇੱਕ ਬੇਨਤੀ ਕਰਾਂ, ਆਮ ਤੌਰ 'ਤੇ ਸਮਾਜ ਦੇ ਵਿੱਚ ਜਿਹੜੀ ਪਤਨੀ ਆ ਜਾਂ ਪਤੀ ਆ, ਬੜਾ ਨਜ਼ਦੀਕੀ ਰਿਸ਼ਤਾ, ਉਹਦੇ ਵਾਸਤੇ ਆਪਾਂ ਸਭ ਤੋਂ ਵਧੀਆ ਸ਼ਬਦ ਕੋਈ ਵਰਤਣਾ ਹੋਏ ਨਾ ਆਪਣੀ ਪਤਨੀ ਵਾਸਤੇ ਜਾਂ ਪਤੀ ਵਾਸਤੇ, ਆਪਾਂ ਲਫ਼ਜ਼ ਪਤਾ ਕੀ ਵਰਤਦੇ ਹਾਂ, ਜੀਵਨ ਸਾਥੀ। ਇਹ ਮੇਰਾ ਜੀਵਨ ਸਾਥੀ ਆ, ਲਫ਼ਜ਼ ਵਧੀਆ ਹੈ, ਇੱਕ ਦੂਜੇ ਪ੍ਰਤੀ ਚੰਗਾ ਵੀ ਲੱਗਦਾ। ਪਤੀ ਪਤਨੀ ਦੋਵੇਂ ਹੋਣ ਖੜੇ, ਕੋਈ ਤੀਸਰਾ ਮਿਲਣ ਵਾਸਤੇ ਆ ਜਾਏ ਜਿਹੜਾ ਬੰਦੇ ਨੂੰ ਜਾਣਦਾ ਪਤੀ ਨੂੰ, ਉਹ ਸਹਿਜ ਸੁਭਾਅ ਆਪਣੀ ਪਤਨੀ ਵੱਲ ਹੱਥ ਕਰਕੇ ਉਹਨੂੰ ਦੱਸਦਾ ਆਪਣੇ ਮਿੱਤਰ ਦੋਸਤ ਨੂੰ, ਇਹ ਮੇਰਾ ਜੀਵਨ ਸਾਥੀ ਆ। ਪਤਨੀ ਵੀ ਖੁਸ਼ ਆ, ਠੀਕ ਹੈ ਨਾ ਇਹ ਗੱਲ, ਕਹਿੰਦੇ ਵੀ ਚੰਗਾ ਲਫ਼ਜ਼ ਮੇਰੇ ਵਾਸਤੇ ਵਰਤਿਆ। ਪਤਨੀ ਆ ਜਿਹੜੀ, ਉਹ ਕਿਸੇ ਆਪਣੀ ਸਹੇਲੀ ਨਾਲ ਕੋਈ ਗੱਲ ਕਰ ਰਹੀ ਹੋਵੇ, ਕਿਸੇ ਨੂੰ ਰਿਸ਼ਤੇਦਾਰ ਸੰਬੰਧੀ ਨੂੰ ਉਹਨੇ ਦੱਸਣਾ ਹੋਵੇ, ਉਹ ਕੋਲ ਖੜੇ ਦੱਸਦੀ ਇਹ ਮੇਰਾ ਜੀਵਨ ਸਾਥੀ ਆ, ਚੰਗਾ ਲਫ਼ਜ਼ ਆ। ਪਰ ਇਹਦਾ ਅਰਥ ਕੀ ਭਲਾ, ਸੁਣਿਓ ਗੱਲ, ਹੈ ਲਫ਼ਜ਼ ਵਧੀਆ, ਕਹਿਣਾ ਵੀ ਚਾਹੀਦਾ, ਇਹ ਨਹੀਂ ਵੀ ਮੈਂ ਕਹਿੰਦਾ ਨਹੀਂ ਕਹਿਣਾ ਚਾਹੀਦਾ, ਕਹਿਣਾ ਚਾਹੀਦਾ, ਲਫ਼ਜ਼ ਵਧੀਆ, ਜੀਵਨ ਸਾਥੀ ਆ ਮੇਰਾ, ਇਹ ਜੀਵਨ ਦਾ ਸਾਥੀ ਆ, ਮਰਨ ਤੋਂ ਬਾਅਦ ਨਹੀਂ। ਉੱਥੇ ਲਫ਼ਜ਼ ਜੀਵਨ ਸਾਥੀ ਤੁਸੀਂ ਵਰਤਦੇ ਹੋ, ਮੇਰੇ ਕਹਿਣ ਦਾ ਭਾਵ ਲਫ਼ਜ਼ ਵੀ ਵਧੀਆ, ਵਰਡ ਵਧੀਆ ਵਾ, ਇਹ ਮੇਰਾ ਜੀਵਨ ਸਾਥੀ। ਜੀਵਨ ਸਾਥੀ ਜਿੰਨੀ ਦੇਰ ਮੇਰਾ ਜੀਵਨ ਹੈ, ਜਿੰਨੀ ਦੇਰ ਮੇਰੀ ਜ਼ਿੰਦਗੀ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੱਕ ਵਾਰੀ ਲਾਵਾਂ ਲੈ ਲਈਆਂ, ਘੱਟੋ ਘੱਟ ਆਖਰੀ ਦਮ ਤੱਕ ਸਾਥ ਨਿਭਾਉਣਾ ਵਾ, ਜੀਵਨ ਸਾਥੀ ਬਣਾ ਕੇ ਰੱਖਣਾ ਉਹਨੂੰ। ਆਪਣੇ ਘਰਾਂ ਦੇ ਵਿੱਚ ਵੀ ਐਸੇ ਬੁਰੀਆਂ ਆਦਤਾਂ ਜਿਹੜੀਆਂ, ਉਹ ਸਾਡੇ ਘਰਾਂ 'ਚ ਵੀ ਪੈਦਾ ਹੋ ਗਈਆਂ, ਸਿੱਖਾਂ 'ਚ ਵੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਲਾਵਾਂ ਲੈ ਲਈਆਂ, ਪ੍ਰੋਮਿਸ ਕਰ ਲਿਆ ਪਤੀ ਪਤਨੀ ਦਾ, ਸਾਡੇ ਘਰਾਂ 'ਚ ਵੀ ਤਲਾਕ ਹੋਣ ਲੱਗ ਪਏ ਜੇ, ਮਾਫ਼ ਕਰਿਓ, ਇਹ ਸਿੱਖਾਂ 'ਚ ਨਹੀਂ ਸੀ ਹੁੰਦਾ, ਸਾਡੇ ਸਿੱਖਾਂ ਦੇ ਘਰਾਂ 'ਚ ਐਸਾ ਨਹੀਂ ਸੀ। ਜਦੋਂ ਕੋਈ ਮਾਂ ਪਿਓ ਆਪਣੀ ਧੀ ਦੀ ਡੋਲੀ ਤੋੜ ਦਿੰਦਾ ਸੀ, ਤਾਂ ਪਤਾ ਬਾਪ ਕੀ ਕਹਿੰਦਾ ਹੁੰਦਾ ਸੀ ਜੀ, ਮਾਂ ਆ, ਬਾਪ ਆ, ਚਾਚੇ ਤਾਏ ਆ, ਪਤਾ ਕੀ ਕਹਿੰਦੇ ਹੁੰਦੇ ਸੀ? ਮੈਂ ਸੁਣਦਾ ਰਿਹਾ ਆਪਣੇ ਕੰਨਾਂ ਨਾਲੇ ਅਤੇ ਵੇਂਹਦਾ ਰਿਹਾ ਅੱਖਾਂ ਨਾਲੇ, ਬਾਪ ਨੇ, ਚਾਚਿਆਂ ਤਾਇਆਂ ਨੇ, ਮਾਂ ਨੇ ਕਹਿਣਾ ਧੀਏ ਅੱਜ ਉਸ ਘਰ ਤੇਰੀ ਡੋਲੀ ਤੋੜ ਦਿੱਤੀ ਆ, ਹੁਣ ਇਸ ਘਰ 'ਚੋਂ ਸਿਰਫ ਤੇਰੀ ਅਰਥੀ ਨਿਕਲਣੀ ਚਾਹੀਦੀ ਆ, ਉੱਦਾਂ ਨਹੀਂ ਆਉਣਾ ਇਸ ਘਰੋਂ ਤੋਂ, ਕਹਿੰਦੇ ਸੀ ਨਾ ਜੀ। ਖਿਮਾ ਕਰਿਓ, ਕਥਾ ਕਰਨ ਵਿੱਚ ਮੇਰਾ ਸੁਭਾਅ ਆ, ਇਹਨੂੰ ਭੁੱਲ ਸਮਝ ਲਓ ਭਾਵੇਂ ਸੱਚਾਈ ਸਮਝ ਲਓ, ਇਹ ਮੇਰਾ ਸੁਭਾਅ ਆ ਕਿ ਕਥਾ ਵਿਚਾਰ ਵੀ ਜਿਹੜੀ ਉਹਦੇ 'ਚ ਸਮਾਜਿਕ ਜੀਵਨ ਵੀ ਦੱਸਣਾ, ਵੀ ਤੁਹਾਡਾ ਸਮਾਜਿਕ ਜੀਵਨ ਕੀ ਹੋਵੇ, ਤੁਹਾਡੇ ਘਰਾਂ ਦਾ ਮਾਹੌਲ ਕਿਹੋ ਜਿਹਾ ਹੋ ਜਾਏ, ਜ਼ਰੂਰੀ ਆ ਜੇ ਹੈ ਕੇਂਦਰ ਨੇ ਧਰਮ ਦਾ, ਸਿੱਖੀ ਦਾ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਰਮ ਵੀ ਦੱਸਦੀ ਆ, ਸਮਾਜ ਵੀ ਦੱਸਦੀ ਆ, ਸਮਾਜਿਕ ਜੀਵਨ ਤੁਹਾਡਾ ਕੀ ਹੋਵੇ, ਪੜ੍ਹੋ ਗੁਰੂ ਗ੍ਰੰਥ ਸਾਹਿਬ 'ਚੋਂ। ਤੇਰਾ ਧਾਰਮਿਕ ਜੀਵਨ ਕੀ ਹੋਵੇ, ਪੁੱਛੋ ਬਾਣੀ 'ਚੋਂ। ਸਿੱਖਾ ਤੇਰਾ ਸਮਾਜਿਕ ਜੀਵਨ ਕੀ ਹੋਵੇ, ਸਮਾਜ ਦਾ ਤੂੰ ਵਧੀਆ ਅੰਗ ਕਿਵੇਂ ਬਣ ਕੇ ਰਹਿ ਸਕਦਾ, ਸਮਾਜ 'ਚ ਕਿੱਦਾਂ ਵਿਚਰਨਾ, ਬਾਣੀ ਦੱਸਦੀ ਹੈ। ਤੇਰਾ ਧਾਰਮਿਕ ਜੀਵਨ ਕੀ ਹੋਵੇ, ਤੇਰਾ ਸਮਾਜਿਕ ਜੀਵਨ ਕੀ ਹੋਵੇ, ਤੇਰਾ ਆਰਥਿਕ ਜੀਵਨ ਕੀ ਹੋਵੇ ਫਾਈਨੈਂਸ਼ਲੀ ਤੌਰ 'ਤੇ, ਇਹ ਵੀ ਦੱਸਦੀ ਬਾਣੀ। ਕਿਰਤ ਕਰਨਾ ਕਿਹਨੂੰ ਆਖਿਆ, ਕਿਰਤ ਕਰਨੀ ਕੀ ਆ, ਆਰਥਿਕ ਜੀਵਨ ਸਾਡਾ, ਪਰਿਵਾਰ ਕਿੱਦਾਂ ਪਾਲਣਾ, ਕਮਾਈ ਕਿੱਦਾਂ ਕਰਨੀ, ਮਿਹਨਤ ਮਜ਼ਦੂਰੀ ਕਿਵੇਂ ਕਰਨੀ, ਦਸਾਂ ਨੌਵਾਂ ਦੀ ਕਿਰਤ ਕਿਵੇਂ ਕਰਨੀ, ਦੱਸਿਆ ਬਾਣੀ ਨੇ। ਧਾਰਮਿਕ ਜੀਵਨ, ਸਮਾਜਿਕ ਜੀਵਨ, ਆਰਥਿਕ ਜੀਵਨ, ਰਾਜਨੀਤਿਕ ਜੀਵਨ, ਰਾਜਨੀਤੀ, ਤਖਤ ਰਾਜਾ ਸੋ ਬਹੇ ਜੇ ਤਖਤੇ ਲਾਇਕ ਹੋਈ, ਮਾਂ ਪਿਓ ਦਾ ਸਤਿਕਾਰ ਕਿਵੇਂ ਕਰਨਾ, ਮਾਂ ਪਿਓ ਦਾ ਅਦਬ ਕਿਵੇਂ ਕਰਨਾ, ਪੁੱਛੋ ਗੁਰੂ ਗ੍ਰੰਥ ਸਾਹਿਬ 'ਚੋਂ। ਇਹ ਵੀ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਆਈਆਂ। ਜੇ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਪਿਰਥੀ ਚੰਦ ਗੁਰੂ ਰਾਮਦਾਸ ਮਹਾਰਾਜ ਨਾਲ ਝਗੜਾ ਕਰਦਾ ਨਾ, ਤੇ ਗੁਰੂ ਰਾਮਦਾਸ ਸਾਹਿਬ ਨੇ ਬਾਣੀ ਚ ਕਿਹਾ ਵਾ, ਗੁਰੂ ਗ੍ਰੰਥ ਸਾਹਿਬ ਦੇ ਅੰਗ 1200 ਦੇ ਉੱਤੇ ਸ਼ਬਦ ਪੜ੍ਹ ਕੇ ਵੇਖਿਓ, ਸਾਰੰਗ ਮਹੱਲਾ ਚੌਥਾ। ਇਹ ਆਪਣੇ ਪੁੱਤਰ ਨੂੰ ਕਹਿੰਦੇ ਆ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਉਹਦੇ ਨਾਲ ਝਗੜਾ ਕਰਨਾ ਵੀ ਗੁਨਾਹ ਹੈ, ਜਿਹਨੇ ਤੈਨੂੰ ਜੰਮਿਆ ਪਾਲਿਆ ਜਵਾਨ ਕੀਤਾ ਵੱਡਾ ਕੀਤਾ। ਇਹ ਬਾਣੀ ਦੇ ਬਚਨ ਆ ਸਾਰੇ, ਮੇਰਾ ਭਾਵ ਸਾਰਾ ਕੁਛ ਖਸਮ ਦੀ ਬਾਣੀ ਚ ਵੀ ਆਇਆ। ਸਤਿਗੁਰੂ ਸ਼ਹਿਨਸ਼ਾਹ ਕਹਿੰਦੇ, ਸੱਜਣਾ ਇਹ ਸੰਸਾਰ ਜਗਤ ਵਿੱਚ ਅੰਤ ਵੇਲੇ ਜਿੰਦ ਦਾ ਸਾਥੀ ਕੋਈ ਨਹੀਂ, ਕੇਵਲ ਗੁਰੂ ਕੇਵਲ ਪ੍ਰਭੂ ਦਾ ਨਾਮ ਤੇਰਾ ਸਾਥੀ ਹੈ। ਸਤਿਗੁਰੂ ਸ਼ਹਿਨਸ਼ਾਹ ਕਹਿੰਦੇ, ਉਹ ਨਿਰੰਕਾਰ ਪਰਮਾਤਮਾ ਪਾਰ ਬ੍ਰਹਮ ਕਰੇ ਪ੍ਰਤਪਾਲਾ, ਤੇਰੀ ਪ੍ਰਤਪਾਲਣਾ ਕਰਨ ਵਾਲਾ ਹੈ, ਤੇਰੀ ਸੰਭਾਲ ਕਰਨ ਵਾਲਾ ਪਰਮੇਸ਼ਰ। ਸਦ ਜੀ ਸੰਗ ਰਖਵਾਲਾ, ਸਦ ਜੀ ਤੇਰੀ ਜਿੰਦ ਦੇ ਨਾਲ ਰਹੇਗਾ, ਰਖਵਾਲਾ ਰਖਵਾਲੀ ਵੀ ਕਰੂਗਾ ਤੇਰੀ। ਰੱਬ ਤੇ ਭਰੋਸਾ ਰੱਖਿਓ, ਉਹ ਬਾਕੀ ਸੰਸਾਰ ਦੇ ਦੁੱਖਾਂ ਤੋਂ ਰਖਵਾਲੀ ਕਰਨੀ ਤੇ ਇੱਕ ਪਾਸੇ ਰਹੀ। ਮੈਂ ਬਾਣੀ 'ਚ ਸ਼ਬਦ ਪੜਿਆ, ਜਮਾਂ ਤੋਂ ਮੌਤ ਨਹੀਂ ਤੇਰੇ ਨੇੜੇ ਆ ਸਕਦੀ। ਜਿੱਥੇ ਗੁਰੂ ਦਾ ਸ਼ਬਦ ਹੈ ਨਾ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਮ ਵੀ ਨਹੀਂ ਆ ਸਕਦਾ, ਸ਼ਰਮਿੰਦਾ ਹੋ ਕੇ ਭੱਜ ਜਾਂਦਾ ਉੱਥੋਂ। ਆ ਬਚਨ ਪੜ੍ਹਿਓ ਸੋਰਠ ਰਾਗ 'ਚ ਗੁਰੂ ਅਰਜਨ ਦੇਵ ਸਾਹਿਬ ਦਾ, ਗੁਰ ਕਾ ਸ਼ਬਦ ਰਖਵਾਰੇ। ਗੁਰੂ ਦਾ ਸ਼ਬਦ ਕੀ ਕਰਦਾ ਤੇਰੀ ਰਖਵਾਰੇ ਰਖਵਾਲੀ। ਚੌਂਕੀ ਚੋ ਗਿਰਦ ਹਮਾਰੇ, ਜਿਵੇਂ ਤੇਰੇ ਆਲੇ ਦੁਆਲੇ ਲਕੀਰ ਮਾਰ ਦਿੱਤੀ ਗੁਰੂ ਦੇ ਸ਼ਬਦ ਨੇ, ਇੱਥੇ ਕੋਈ ਦੁੱਖ ਨਹੀਂ ਆ ਸਕਦਾ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੋ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ। ਜੇ ਤੇਰਾ ਮਨ ਪਰਮੇਸ਼ਰ ਦੇ ਨਾਮ 'ਚ ਲੱਗ ਜਾਏ ਕੀ ਹੋਏਗਾ ਜੀ, ਜਮ ਲਜਾਏ ਕਰ ਭਾਗਾ। ਜਮ ਲਜਾਏ ਦਾ ਅਰਥ ਹੁੰਦਾ ਲੱਜਤ ਹੋਣਾ, ਸ਼ਰਮਿੰਦਾ ਹੋਣਾ। ਰਾਮ ਨਾਮ ਮਨ ਲਾਗਾ, ਪਰਮੇਸ਼ਰ ਦੇ ਨਾਮ ਵਿੱਚ ਜੇ ਤੇਰਾ ਮਨ ਲੱਗ ਗਿਆ, ਤੇ ਇਕੱਲੇ ਕੰਨ ਨਹੀਂ, ਇਕੱਲੀ ਜ਼ਬਾਨ ਨਹੀਂ, ਮਨ ਲਾਗਾ। ਕਿਤੇ ਕੰਨਾਂ ਨਾਲ ਸੁਣਦਿਆਂ ਸੁਣਦਿਆਂ ਤੇਰਾ ਮਨ ਸੁਣਨ ਲੱਗ ਪਏ, ਕਿਤੇ ਜ਼ਬਾਨ ਨਾਲ ਜਪਦਿਆਂ ਜਪਦਿਆਂ ਤੇਰਾ ਮਨ ਜਪਣ ਲੱਗ ਪਏ। ਜਮ ਲਜਾਏ ਕਰ ਭਾਗਾ, ਲੱਜਤ ਹੋ ਕੇ ਭੱਜ ਗਿਆ ਜਮ ਵੀ ਪਾਸੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਕੀ ਕਰੀਏ ਫਿਰ, ਹਰ ਦਿਨ ਰਹਿਣ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ। ਦਿਨ ਰਹਿਣ, ਦਿਨੇ ਵੀ ਤੇ ਰਾਤ ਵੀ, 24 ਘੰਟੇ 8 ਪਹਿਰ ਕੀ ਕਰੀਏ, ਕੀਰਤਨ ਗਾਈਏ, ਪਰਮਾਤਮਾ ਦੀ ਕੀਰਤੀ ਗਾਈਏ, ਨਿਰੰਕਾਰ ਪਰਮਾਤਮਾ ਦਾ ਦਿਨੇ ਰਾਤ ਜਸ ਕਰੀਏ। ਮਤਲਬ ਸੁਰਤ ਉਸ ਪਰਮੇਸ਼ਰ ਦੇ ਚਰਨਾਂ ਨਾਲ ਜੁੜੀ ਰਹੇ, ਧਿਆਨ ਉਸ ਨਿਰੰਕਾਰ ਵਾਹਿਗੁਰੂ ਦੇ ਚਰਨਾਂ 'ਚ ਰਹੇ। ਪਾਤਸ਼ਾਹ ਕਹਿੰਦੇ, ਮੈਂ ਤੇਰੀ ਜ਼ਿੰਮੇਵਾਰੀ ਲੈਂਦਾ, ਬਹੁੜ ਨਾ ਜੋਨੀ ਪਾਈਏ। ਮੁੜ ਕੇ ਤੂੰ ਦੁਬਾਰਾ ਜੂਨਾਂ ਵਿੱਚ, ਜੰਮਣ ਮਰਨ 'ਚ ਨਹੀਂ ਆਏਗਾ, ਪਰਮਾਤਮਾ ਵਿੱਚ ਲੀਨ ਹੋ ਜਾਏਗਾ, ਦਿਨੇ ਰਾਤ 8 ਪਹਿਰ ਉਸ ਨਿਰੰਕਾਰ ਪਰਮਾਤਮਾ ਦੀ ਕੀਰਤੀ ਵਿੱਚ ਜੁੜਦਾ। ਤਾਂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਰੇ ਦੇ ਸਾਰੇ ਦੁੱਖ ਮੁੱਕਣੇ ਤੇ ਇੱਕ ਪਾਸੇ ਰਹੇ, ਜੰਮਣ ਮਰਨ ਦਾ ਦੁੱਖ ਵੀ ਮੁੱਕ ਜਾਂਦਾ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੇ ਜੱਗ ਸੁਭਾਏ, ਉਹ ਵੀ ਦੁੱਖ ਮੁੱਕ ਜਾਏਗਾ। ਪਰ ਇਹ ਦਾਤ ਸਾਰਿਆਂ ਨੂੰ ਨਹੀਂ ਜੇ ਮਿਲਦੀ। ਮਹਾਰਾਜ ਕਹਿੰਦੇ, ਜਿਸ ਦੇਵ ਹੈ ਪੁਰਖ ਵਿਧਾਤਾ, ਹਰ ਰਸ ਤਿੰਨ ਹੀ ਜਾਤਾ। ਆ ਗੁਰੂ ਦੀ ਗੋਦ 'ਚ ਬੈਠੇ ਵੱਡੇ ਭਾਗੀ ਹਨ। ਆਖਿਆ ਕਰੋ, ਦਾਤਾ ਤੇਰਾ ਸ਼ੁਕਰ ਹੈ, ਚੰਗੀ ਕਿਸਮਤ ਦਿੱਤੀ ਹੈ ਤੂੰ। ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ, ਅੰਮ੍ਰਿਤ ਵੇਲੇ ਆਪਣੀ ਗੋਦ ਵਿੱਚ ਲੈ ਆਇਓ, ਸਾਨੂੰ ਆਪਣੇ ਚਰਨਾਂ ਵਿੱਚ ਲੈ ਆਇਓ। ਜਿਸ ਦੇਵ ਹੈ ਪੁਰਖ ਵਿਧਾਤਾ, ਕਿਉਂਕਿ ਇਹ ਦਾਤ ਉਸ ਵਿਧਾਤੇ ਜਿਹੜਾ ਮੱਥੇ ਦੇ ਲੇਖ ਲਿਖਣ ਵਾਲਾ ਪਰਮੇਸ਼ੁਰ ਉਹਦੇ ਵਾਸ ਆ, ਜਿਨ੍ਹਾਂ ਨੂੰ ਦਾਤ ਬਖਸ਼ੇ। ਹਰ ਰਸ ਤਿੰਨ ਹੀ ਜਾਤਾ, ਉਹੀ ਉਸ ਨਿਰੰਕਾਰ ਪਰਮਾਤਮਾ ਦੇ ਨਾਮ ਰਸ ਨੂੰ ਜਾਤਾ ਜਾਣ ਸਕਦੇ ਆ, ਮਾਣ ਸਕਦੇ ਆ, ਦਿਲ 'ਚ ਵਸਾ ਸਕਦੇ, ਜਿਨ੍ਹਾਂ ਨੂੰ ਇਹ ਨਾਮ ਰਸ ਦੀ ਦਾਤ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਤਰੁੱਠ ਕੇ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਦੇਵ ਸਾਹਿਬ ਬਾਣੀ 'ਚ ਇੱਕ ਜਗ੍ਹਾ 'ਤੇ ਕਹਿੰਦੇ, ਨਾਨਕ ਨਦਰ ਕਰੇ ਜਿਸ ਉੱਪਰ, ਜਿਨ੍ਹਾਂ 'ਤੇ ਉਹ ਮਾਲਕ ਆਪਣੀ ਬਖਸ਼ਿਸ਼ ਦੀ ਨਦਰ ਕਰਦਾ ਨਾ, ਪਤਾ ਕੀ ਉਹਨਾਂ ਦੀ ਝੋਲੀ 'ਚ ਪਾਉਂਦਾ ਜੇ। ਆ ਵੇਖਿਓ, ਨਾਨਕ ਨਦਰ ਕਰੇ ਜਿਸ ਉੱਪਰ, ਪਾਤਸ਼ਾਹ ਕਹਿੰਦੇ ਸੱਚ ਨਾਮ ਵਡਿਆਈ, ਉਹਨਾਂ ਨੂੰ ਨਾਮ ਵਿੱਚ ਜੋੜ ਕੇ ਵਡਿਆਈ ਬਖਸ਼ਿਸ਼ ਕਰਦਾ, ਜਿਨ੍ਹਾਂ 'ਤੇ ਕਿਰਪਾ ਕਰਦਾ ਉਹਨਾਂ ਨੂੰ ਨਾਮ ਦੀ ਦਾਤ ਦਿੰਦਾ, ਸਿਮਰਨ ਦੀ, ਭਜਨ ਬੰਦਗੀ ਦੀ ਦਾਤ। ਦੁਨੀਆਂ ਦੇ ਪਦਾਰਥ, ਇਹ ਨਹੀਂ ਵੀ ਦੁਨੀਆਂ ਦਾ ਧਨ ਦੌਲਤ ਮਾਇਆ ਪਦਾਰਥ ਉਹਨਾਂ ਕੋਲ ਨਾ ਹੋਣ, ਇਹ ਵੀ ਸਾਰਾ ਕੁਛ ਦਿੰਦਾ, ਪਰ ਜਦੋਂ ਬਹੁਤ ਤਰੁੱਠਦਾ ਨਾ ਕਿਤੇ, ਫਿਰ ਨਾਮ ਸਿਮਰਨ ਅਤੇ ਸਿੱਖੀ ਦੀ ਦਾਤ ਬਖਸ਼ਿਸ਼ ਕਰਦਾ। ਭਾਈ ਸਾਹਿਬ ਭਾਈ ਮਨੀ ਸਿੰਘ, ਜਿਨ੍ਹਾਂ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਨਾ, ਇਹਨਾਂ ਦੇ ਸ਼ਹੀਦ ਕਰਨ ਤੋਂ ਪਹਿਲਾਂ ਜਿਹੜੇ ਲਾਹੌਰ ਦੇ ਹਾਕਮ ਲੋਕ ਸਨ, ਨਵਾਬ ਸੀ ਜ਼ਕਰੀਆ ਖਾਂ ਵਰਗੇ, ਉਹ ਪੁੱਛਦਾ, ਕਹਿੰਦਾ ਮਨੀ ਸਿੰਘ ਜੇ ਕੋਈ ਇੱਕ ਦੋ ਤੈਨੂੰ ਸਵਾਲ ਪੁੱਛਾਂ ਤਾਂ ਉਹਨਾਂ ਦਾ ਜਵਾਬ ਦੇਂਗਾ? ਭਾਈ ਮਨੀ ਸਿੰਘ ਕਹਿੰਦੇ ਦਿਆਂਗਾ, ਪੁੱਛ। ਉਹ ਵੇਖੋ ਸਵਾਲ ਕਿਸ ਤਰ੍ਹਾਂ ਦਾ ਪੁੱਛਦਾ ਉਹ ਜ਼ਕਰੀਆ ਖਾਂ, ਨਵਾਬ ਸੀ ਜਿਹੜਾ। ਉਹ ਕਹਿੰਦਾ ਮਨੀ ਸਿੰਘ ਇੱਕ ਗੱਲ ਦੱਸ, ਵੀ ਤੁਹਾਡੇ ਸਿੱਖ ਧਰਮ ਦੇ ਵਿੱਚ ਇਹ ਗੱਲ ਮੰਨੀ ਗਈ ਆ ਵੀ ਮਾਨਸ ਜਨਮ ਬੜਾ ਦੁਰਲੱਭ ਆ, ਮਾਨਸ ਜਨਮ ਹੈ ਜਿਹੜਾ, ਮਨੁੱਖਾ ਜਨਮ ਹੈ ਜਿਹੜਾ, ਵੀ ਇਹ ਬੜਾ ਦੁਰਲੱਭ, ਬੜਾ ਕੀਮਤੀ ਹੈ, ਵੱਡਿਆਂ ਭਾਗਾਂ ਨਾਲ ਮਿਲਦਾ ਰੱਬ ਦੀ ਕਿਰਪਾ ਨਾਲ। ਅਤੇ ਭਾਈ ਮਨੀ ਸਿੰਘ ਜੀ ਕਹਿੰਦੇ ਵੀ ਹਾਂ, ਇਹ ਗੱਲ ਸਿੱਖ ਧਰਮ ਵਿੱਚ ਮੰਨੀ ਗਈ ਆ ਬਾਣੀ 'ਚ ਵੀ ਮਾਨਸ ਜਨਮ ਦੁਰਲੱਭ ਹੈ, ਕਬੀਰ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੇ ਬਾਰ, ਲੱਖ 84 ਭਰਮਤਿਆਂ ਦੁਰਲੱਭ ਜਨਮ ਪਾਏ ਹੋਏ, ਬੜੀਆਂ ਪੰਕਤੀਆਂ ਆਉਂਦੀਆਂ ਬਾਣੀ 'ਚ। ਕਹਿੰਦੇ ਇਹ ਗੱਲ ਸਾਡੇ ਧਰਮ ਵਿੱਚ, ਸਿੱਖੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੰਨੀ ਗਈ ਆ ਕਿ ਮਾਨਸ ਜਨਮ ਬੜਾ ਦੁਰਲੱਭ ਆ, ਕੀਮਤੀ ਆ। ਹੁਣ ਉਹਦਾ ਅਗਲਾ ਸਵਾਲ ਸੁਣਿਓ, ਪਤਾ ਕੀ ਕਹਿੰਦਾ ਭਾਈ ਮਨੀ ਸਿੰਘ ਨੂੰ? ਕਹਿੰਦਾ ਮਨੀ ਸਿੰਘ ਜੇ ਮਾਨਸ ਜਨਮ ਦੁਰਲੱਭ ਆ, ਬੜਾ ਕੀਮਤੀ ਆ, ਅਤੇ ਜਿਹੜੀ ਦੁਰਲੱਭ ਚੀਜ਼ ਹੁੰਦੀ ਆ, ਕੀਮਤੀ ਚੀਜ਼ ਹੁੰਦੀ ਆ, ਉਹ ਗਵਾਉਣੀ ਥੋੜ੍ਹੀ ਚਾਹੀਦੀ ਆ, ਉਹ ਚੀਜ਼ ਗਵਾਉਣੀ ਤਾਂ ਨਹੀਂ ਨਾ ਚਾਹੀਦੀ ਫਿਰ? ਭਾਈ ਮਨੀ ਸਿੰਘ ਕਹਿੰਦੇ ਵੀ ਨਹੀਂ ਗਵਾਉਣੀ ਚਾਹੀਦੀ। ਕਹਿੰਦਾ ਫਿਰ ਤੈਨੂੰ, ਜ਼ਕਰੀਆ ਖਾਂ ਕਹਿੰਦਾ ਤੈਨੂੰ ਮਾਨਸ ਜਨਮ ਮਿਲਿਆ ਅਤੇ ਤੂੰ ਗਵਾਉਂਦਾ ਕਿਉਂ ਪਿਆ? ਹੁਣੇ ਤੇਰਾ ਸਿਰ ਲਾ ਦਈਏ, ਬੰਦ ਬੰਦ ਕੱਟ ਦਈਏ, ਚਰਖੜੀ 'ਤੇ ਚੜ੍ਹਾ ਦਈਏ, ਮਾਨਸ ਜਨਮ ਗਿਆ। ਅਤੇ ਜੇ ਮਾਨਸ ਜਨਮ ਤੁਸੀਂ ਆਪ ਕਹਿੰਦੇ, ਤੁਹਾਡੀ ਬਾਣੀ ਵੀ ਕਹਿੰਦੀ ਵੀ ਇਹ ਦੁਰਲੱਭ ਆ, ਕੀਮਤੀ ਆ, ਅਤੇ ਫਿਰ ਗਵਾ ਤਾਂ ਨਾ, ਤੂੰ ਸਿੱਖੀ ਛੱਡ ਦੇ, ਮੁਸਲਮਾਨ ਬਣ ਜਾ ਅਤੇ 10-20 ਸਾਲ ਹੋਰ ਜੀ ਲਾ। ਹੁਣ ਵੇਖੋ ਉਹਦਾ ਸਵਾਲ ਕਿਹੜੇ ਨੁਕਤੇ 'ਤੇ ਕੰਮ ਕਰਦਾ। ਕਹਿੰਦਾ ਨਾਲੇ ਤੁਸੀਂ ਆਪ ਕਹਿੰਦੇ ਹੋ ਵੀ ਮਾਨਸ ਜਨਮ ਦੁਰਲੱਭ ਆ, ਕੀਮਤੀ ਆ, ਅਤੇ ਫਿਰ ਗਵਾਉਂਦਾ ਕਿਉਂ? ਹੋਰ 10-20 ਸਾਲ ਜੀ ਲਾ, ਮੁਸਲਮਾਨ ਬਣ ਜਾ, ਮਾਨਸ 'ਤੇ ਤੂੰ ਰਹਿਣਾ ਹੀ ਰਹਿਣਾ ਨਾ, ਮਨੁੱਖ 'ਤੇ ਤੂੰ ਰਹਿਣਾ ਹੀ ਰਹਿਣਾ, ਅਤੇ ਗਵਾਉਂਦਾ ਕਿਉਂ? ਜਿਹੜੀ ਕੀਮਤੀ ਚੀਜ਼ ਹੋਏ, ਦੁਰਲੱਭ ਹੋਏ, ਗਵਾਈ ਦੀ ਥੋੜ੍ਹੀ ਆ। ਇਹ ਬਚਨ ਜਿਹੜਾ ਇਹ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ, ਭਾਈ ਰਤਨ ਸਿੰਘ ਭੰਗੂ ਨੇ, ਜੋ ਮੈਂ ਪੜ੍ਹਿਆ। ਪਤਾ ਭਾਈ ਮਨੀ ਸਿੰਘ ਨੇ ਜਵਾਬ ਕੀ ਦਿੱਤਾ? ਆ ਸੁਣਿਓ ਉਹਨਾਂ ਦਾ ਜਵਾਬ। ਕਹਿੰਦੇ ਉਹ ਜ਼ਕਰੀਆ ਖਾਂ, ਇਹ ਠੀਕ ਹੈ ਵੀ ਮਾਨਸ ਜਨਮ ਬੜਾ ਦੁਰਲੱਭ ਆ, ਬੜਾ ਕੀਮਤੀ ਆ, ਅਤੇ ਭਾਈ ਮਨੀ ਸਿੰਘ ਕਹਿੰਦੇ ਮਾਨਸ ਜਨਮ ਤਾਂ ਸਾਰਿਆਂ ਨੂੰ ਮਿਲਿਆ, ਆ ਜਿੰਨੇ ਮਨੁੱਖ ਤੁਰੇ ਫਿਰਦੇ ਸਾਰਿਆਂ ਨੂੰ ਮਿਲਿਆ ਮਾਨਸ ਜਨਮ ਸੰਸਾਰ 'ਚ। ਮਨੀ ਸਿੰਘ ਕਹਿੰਦਾ ਮਾਨਸ ਜਨਮ ਹੈ ਤਾਂ ਦੁਰਲੱਭ, ਕੀਮਤੀ, ਪਰ ਉਹ ਨਵਾਬ ਜੇ ਕਿਤੇ ਬਹੁਤ ਵੱਡੇ ਭਾਗ ਹੋਣ, ਇਹ ਭਾਈ ਮਨੀ ਸਿੰਘ ਦੇ ਬੋਲ ਸੀ ਜੀ, ਕਹਿੰਦਾ ਬਹੁਤ ਵੱਡੇ ਭਾਗ ਹੋਣ ਤੇ ਮਾਨਸ ਜਨਮ ਗੁਰਸਿੱਖਾਂ ਦੇ ਘਰ ਮਿਲਦਾ ਹੈ, ਬਹੁਤ ਵੱਡੇ ਭਾਗ ਹੋਣ ਤੇ ਮਨੁੱਖਾ ਜਨਮ ਗੁਰਸਿੱਖਾਂ ਦੇ ਘਰ ਮਿਲਦਾ। ਅਗਲੀ ਗੱਲ ਭਾਈ ਮਨੀ ਸਿੰਘ ਕਹਿੰਦੇ, ਤੀਸਰੀ ਗੱਲ, ਕਹਿੰਦੇ ਮਾਨਸ ਜਨਮ ਦੁਰਲੱਭ, ਸਾਰਿਆਂ ਨੂੰ ਮਿਲਿਆ, ਬਹੁਤ ਵੱਡੇ ਭਾਗ ਹੋਣ ਤੇ ਗੁਰਸਿੱਖਾਂ ਦੇ ਘਰ ਮਿਲਦਾ। ਕਹਿੰਦੇ ਤੀਸਰੀ ਗੱਲ ਸੁਣ, ਸਭ ਤੋਂ ਸ਼੍ਰੋਮਣੀ ਭਾਗ ਹੋਣ, ਸਭ ਤੋਂ ਸ਼੍ਰੋਮਣੀ, ਜਿਸ ਤੋਂ ਅੱਗੇ ਭਾਗਾਂ ਦੀ ਕਿਸਮਤ ਦੀ ਗੱਲ ਹੀ ਕੋਈ ਨਹੀਂ ਗੀ, ਸਭ ਤੋਂ ਸ਼੍ਰੋਮਣੀ ਭਾਗ ਹੋਣ। ਤੇ ਭਾਈ ਮਨੀ ਸਿੰਘ ਕਹਿੰਦਾ ਉਹ ਨਵਾਬ, ਆਖਰੀ ਦਮ ਤੱਕ ਸਿੱਖੀ ਕੇਸਾਂ ਸਵਾਸਾਂ ਸੰਗ ਲਿਭ ਜਾਂਦੀ ਆ, ਇਹ ਸ਼੍ਰੋਮਣੀ ਭਾਗਾਂ ਦੀ ਨਿਸ਼ਾਨੀ ਹੈ। ਭਾਈ ਮਨੀ ਸਿੰਘ ਕਹਿੰਦੇ ਉਹ ਜ਼ਕਰੀਆ, ਮੇਰੇ ਭਾਗ ਵੱਡੇ, ਮੈਨੂੰ ਮਾਨਸ ਜਨਮ ਮਿਲਿਆ, मेरे बहुत वड्डे भाग मैनु मनुखा जन्म गुरसिखां दे घर मिलिया। कहिंदे मेरे सब तो श्रोमणी भाग होणगे जे मैं टुकड़े टुकड़े भी भावे हो जा टोटे टोटे भी हो जा पर मेरा सिखी सिदक केसा सुहासा संग निभ जाए तो मैं नभाउणा। कहिंदे मैं नभाउणा है सिखी सिदक केसा सुहासा संग, क्यों? क्योंकि मेरा गुरु मेरे नाल है, दशमेश पिता है, मैं उहदी खंडे बाटे दी पौल शकीआ, मेरे रोम रोम चौधी सिखी वसी आ। इसलिए टुकड़े टुकड़े हो जाऊंगा, सब तो श्रोमणी भाग बना के संसार तो जावांगा, सिखी सिदक केसा सुहासा संग नभा जावांगा। उत्थे दो लाइना लिखिया पंथ प्रकाश, कहिंदे देही किस की बापरी, आ शरीर दी की गल करदे हो तुसीं, देही किस की बापरी सिखी जे साबत होए। कहिंदे देह तो आवण जाण है, आ शरीर ते आउण जाण वाला जमण मरण वाला। कहिंदे देह तो आवण जाण है, सिखी लब्बे कत कोए, सिखी एवें नहीं मिल जाती, वड्डी किस्मत ते बख्शिशां नाल मिलती है। इसलिए मैनू मिली आ, मैं गवाउणी नहीं गी, टुकड़े टुकड़े हो जाऊंगा, आखिरी दम तक सिखी नभा के लऊ डोल जाऊंगा, प्राण त्याग जा पर सिखी नहीं छड्डांगा। अज उस गुरु नाल प्यार करिए आपां वी, वो नभा गए सानू दस गए कि ऐदां नभाई दी है। अज रोज अरदास च उन्हां नूं याद करदे आ, जम कंकर नेड़ ना आया, सुख नानक शरणी पाया। जम कंकर, जम दूत भी उन्हां दे नेड़े नहीं आ सकते, सुख नानक शरणी पाया। चरना तो गल शुरू की थी, पहला पहली पंक्ति की है, गुरपुरे चरनी लाया, गुरपुरे चरनी लाया, तो अखीरली पंक्ति की है, सुख नानक शरणी पाया। शरणी ओदे चरना च आ जा, ओदी शरण में आ जा, ताकि नाम बाणी नाल सांझ पा के प्रीत पा के आवी लोक सफला, परलोक भी सुहेला बन जाए। इनियां बेनतियां प्रवान करनियां जी, सारियां संगतां नूं दाता जी धरों करो नामदान, गुरु चरणां दा प्यार प्रीत बख्शिश करके अपने दर घर नाल जोड़ी रखण। इस टूर दी दास दी पहली हाजरी है तुहाडे पास, आने वाले दिनों च लगातार जिवें जिवें समां नियत होएगा प्रोग्राम बनणगे, आने वाले दिनों च गुरमत विचारां राहीं आप संगतां दे जोड़े चाड़न की कोशिश करांगा। सारियां संगतां दा, प्रबंधकां दा, दित्ते प्यार सत्कार दा धन्नवाद, ਭੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।